ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਐਸਟ੍ਰਾਜ਼ੈਨਿਕਾ ਕੋਵਿਡ-19 ਵੈਕਸੀਨ ਪ੍ਰਾਪਤ ਕਰਨ ਤੋਂ ਬਾਅਦ ਨਿਊ ਸਾਊਥ ਵੇਲਸ ਦੀ ਇੱਕ ਔਰਤ ਦੀ ਹੋਈ ਮੌਤ ਬਾਰੇ ਪੜਤਾਲ ਜਾਰੀ। ਫੈਡਰਲ ਸਰਕਾਰ ਵੈਕਸੀਨ ਲਗਵਾ ਚੁੱਕੇ ਆਸਟ੍ਰੇਲੀਆਈਆਂ ਨੂੰ ਜ਼ਰੂਰੀ ਕਾਰਨਾਂ ਕਰਕੇ ਵਿਦੇਸ਼ ਜਾਣ ਦੇਣ ਲਈ ਆਗਿਆ ਦੇਣ ਬਾਰੇ ਕਰ ਰਹੀ ਹੈ ਵਿਚਾਰ। ਅਤੇ ਖੇਡਾਂ ਵਿੱਚ ਹੌਥੋਨ ਦੇ ਫੋਰਵਰਡ ਖਿਡਾਰੀ ਜੋਨਾਥਨ ਪੈਟਨ ਨੇ ਆਪਣੀ ਤੁਰੰਤ ਰਿਟਾਇਰਮੈਂਟ ਦਾ ਐਲਾਨ ਕੀਤਾ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਫੈਡਰਲ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਇਹ ਦੱਸਣਾ ਮੁਸ਼ਕਿਲ ਹੈ ਕਿ ਨਿਊ ਸਾਊਥ ਵੇਲਸ ਦੀ ਇੱਕ ਔਰਤ ਦੀ ਮੌਤ ਅਤੇ ਐਸਟ੍ਰਾਜ਼ੈਨਿਕਾ ਕੋਵਿਡ-19 ਵੈਕਸੀਨ ਦੇ ਵਿਚਕਾਰ ਕੋਈ ਸੰਬੰਧ ਹੈ ਜਾਂ ਨਹੀਂ। ਆਸਟ੍ਰੇਲੀਆ ਦੇ ਚੀਫ ਮੈਡੀਕਲ ਅਫਸਰ ਪ੍ਰੋਫੈਸਰ ਪੌਲ ਕੈਲੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 48 ਸਾਲਾ ਔਰਤ ਜੋ ਪਹਿਲਾਂ ਹੋਰ ਸਿਹਤ ਕਾਰਨਾਂ ਨਾਲ ਵੀ ਪ੍ਰਭਾਵਿਤ ਸੀ ਨੇ ਪਿਛਲੇ ਹਫ਼ਤੇ ਵੈਕਸੀਨ ਲਗਵਾਈ ਸੀ ਅਤੇ ਉਸ ਤੋਂ ਬਾਅਦ ਬਲੱਡ ਕਲੌਟਸ ਬਣਨ ਨਾਲ ਉਸ ਦੀ ਮੌਤ ਹੋ ਗਈ। ਉਹਨਾਂ ਨੇ ਦੱਸਿਆ ਕਿ ਇੱਕ ਮਾਹਰਾਂ ਦਾ ਪੈਨਲ ਇਹ ਗੱਲ ਨਿਰਧਾਰਿਤ ਕਰਨ ਲਈ ਮੀਟਿੰਗ ਕਰ ਰਿਹਾ ਹੈ ਕਿ ਕੀ ਟੀਕੇ ਅਤੇ ਉਸ ਔਰਤ ਦੀ ਮੌਤ ਵਿੱਚ ਕੋਈ ਸੰਬੰਧ ਸੀ ਜਾਂ ਨਹੀਂ।
It is true that she had the AstraZeneca vaccine a few days before she became ill. Whether those two events are related is a matter for those experts that will be meeting today. It's possible that they won't make a conclusion today because of the complexity of the case.
ਵਿਦੇਸ਼ਾਂ ਵਿੱਚ ਵਸਦੇ ਆਸਟ੍ਰੇਲੀਆਈ ਲੋਕਾਂ ਦਾ ਕਹਿਣਾ ਹੈ ਕਿ ਉਹ ਦੇਸ਼ ਦੀ ਸਰਹੱਦੀ ਨੀਤੀ ਵਿੱਚ ਸੰਭਾਵਿਤ ਤਬਦੀਲੀਆਂ ਬਾਰੇ ਆਸ਼ਾਵਾਦੀ ਹਨ। ਫੈਡਰਲ ਸਰਕਾਰ ਵੈਕਸੀਨ ਲਗਵਾ ਚੁੱਕੇ ਆਸਟ੍ਰੇਲੀਆਈ ਲੋਕਾਂ ਨੂੰ ਕੰਮ, ਡਾਕਟਰੀ ਕਾਰਨਾਂ ਜਾਂ ਅੰਤਮ ਸੰਸਕਾਰ ਵਰਗੇ ਜ਼ਰੂਰੀ ਕਾਰਨਾਂ ਲਈ ਵਿਦੇਸ਼ ਯਾਤਰਾ ਕਰਨ ਦੀ ਆਗਿਆ ਦੇਣ 'ਤੇ ਵਿਚਾਰ ਕਰ ਰਹੀ ਹੈ। ਇਹਨਾਂ ਯਾਤਰੀਆਂ ਨੂੰ ਵਾਪਸੀ 'ਤੇ ਘਰ ਵਿੱਚ ਹੀ ਕੁਆਰੰਟੀਨ ਕਰਨ ਦੇਣ ਦੇ ਵਿਕਲਪ ਬਾਰੇ ਵੀ ਵਿਚਾਰਿਆ ਜਾ ਰਿਹਾ ਹੈ। ਪਰ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਯਾਤਰਾ ਦੁਬਾਰਾ ਸ਼ੁਰੂ ਹੁੰਦੀ ਹੈ ਤਾਂ ਦੇਸ਼ ਨੂੰ ਇੱਕ ਹਫ਼ਤੇ ਵਿੱਚ 1,000 ਜਾਂ ਇਸ ਤੋਂ ਵੱਧ ਕੋਵਿਡ-19 ਕੇਸਾਂ ਲਈ ਤਿਆਰ ਰਹਿਣਾ ਪਵੇਗਾ। ਆਸਟ੍ਰੇਲੀਆਈ ਨਾਗਰਿਕ ਅਤੇ ਹਾਂਗਕਾਂਗ ਦੀ ਵਸਨੀਕ ਰਿਬੇਕਾ ਮਿਸ਼ਕੋਵਿਚ ਦਾ ਕਹਿਣਾ ਹੈ ਕਿ ਸਰਹੱਦੀ ਨੀਤੀ ਵਿੱਚ ਬਦਲਾਅ ਆਉਣ ਨਾਲ ਉਸ ਦੇ ਪਰਿਵਾਰ ਦਾ ਉਸ ਦੇ ਮਾਪਿਆਂ ਨੂੰ ਮਿਲਣਾ ਸੌਖਾ ਹੋ ਜਾਵੇਗਾ।
is a big roadblock for a lot of families on top of the flights, on top of all the tests and everything. So there has been a real deterrent not to come back. And I think definitely if it was home quarantine, we'd be back. We just not sure how the little ones will be allowed in with no vaccine.
ਪੱਛਮੀ ਆਸਟ੍ਰੇਲੀਆ ਦੇ ਮੱਧ ਪੱਛਮੀ ਤੱਟ 'ਤੇ 30 ਤੋਂ ਵੱਧ ਇਮਾਰਤਾਂ ਸਾਬਕਾ ਚੱਕਰਵਾਤ ਸਿਰੋਜਾ ਨਾਲ ਨਸ਼ਟ ਹੋ ਗਈਆਂ ਹਨ। ਸਿਰੋਜਾ ਐਤਵਾਰ 11 ਅਪ੍ਰੈਲ ਨੂੰ ਪ੍ਰਸਿੱਧ ਸੈਰ ਸਪਾਟਾ ਸਥਾਨ ਕੈਲਬਾਰੀ 'ਤੇ ਕੈਟੇਗਰੀ 3 ਤੂਫਾਨ ਦੇ ਰੂਪ ਵਿੱਚ ਵਰਿਆ ਸੀ, ਜਿਸ ਵਿੱਚ ਹਵਾ ਦੀ ਰਫ਼ਤਾਰ 170 ਕਿਲੋਮੀਟਰ ਪ੍ਰਤੀ ਘੰਟੇ ਦੀ ਸੀ। ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਖੇਤਰ ਦੀਆਂ 875 ਇਮਾਰਤਾਂ ਨੂੰ ਤੂਫਾਨ ਤੋਂ ਕੁਝ ਨਾ ਕੁਝ ਨੁਕਸਾਨ ਪਹੁੰਚਿਆ ਹੈ। ਡਿਪਾਰਟਮੈਂਟ ਆਫ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਦੇ ਕਮਿਸ਼ਨਰ ਡੈਰਨ ਕਲੇਮ ਨੇ ਕਿਹਾ ਹੈ ਕਿ ਇਹ ਗਿਣਤੀ ਵੱਧ ਸਕਦੀ ਹੈ ਕਿਉਂਕਿ ਨੁਕਸਾਨ ਦਾ ਮੁਲਾਂਕਣ ਅਜੇ ਜਾਰੀ ਹੈ।
To support that work, we're going to bring in another 15 teams from the eastern states, and they'll arrive over the next 2 days. Great support from the ADF to bring those teams over, and so they'll be out on what is 35,000 square kilometres of affected area from this particular cyclone. So there's much to do.
ਫੈਡਰਲ ਕੋਰਟ ਨੇ ਪਾਇਆ ਹੈ ਕਿ ਆਸਟ੍ਰੇਲੀਆਈ ਲੋਕਾਂ ਨੂੰ ਇਹ ਭਾਵਨਾ ਦੇ ਕੇ ਗੁੰਮਰਾਹ ਕੀਤਾ ਗਿਆ ਸੀ ਕਿ ਜੇ ਉਹ ਗੂਗਲ ਅਕਾਊਂਟ 'ਤੇ ਆਪਣੀ ਲੋਕੇਸ਼ਨ ਹਿਸਟਰੀ ਨੂੰ ਬੰਦ ਕਰ ਦੇਣਗੇ ਤਾਂ ਗੂਗਲ ਉਹਨਾਂ ਦੀਆਂ ਲੋਕੇਸ਼ਨਸ ਬਾਰੇ ਨਿੱਜੀ ਜਾਣਕਾਰੀ ਇਕੱਠਾ ਨਹੀਂ ਕਰ ਪਾਵੇਗਾ। ਕੰਪਨੀ ਨੇ ਜਵਾਬ ਵਿੱਚ ਕਿਹਾ ਹੈ ਕਿ ਗੂਗਲ ਅਕਾਊਂਟ ਸਥਾਪਿਤ ਕਰਨ ਵੇਲੇ ਪ੍ਰਕਾਸ਼ਿਤ ਕੀਤੀ ਗਈ ਜਾਣਕਾਰੀ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਜਦੋਂ ਲੋਕੇਸ਼ਨ ਹਿਸਟਰੀ ਬੰਦ ਹੁੰਦੀ ਹੈ ਪਰ ਵੈਬ ਐਂਡ ਐਪ ਐਕਟੀਵਿਟੀ ਚਾਲੂ ਰਹਿੰਦੀ ਹੈ ਤਾਂ ਉਹ ਕਿਸੇ ਵੀ ਐਪ ਦੀ ਵਰਤੋਂ ਨਾਲ ਲੋਕੇਸ਼ਨ ਡਾਟਾ ਇਕੱਤਰ ਕਰੇਗੀ ਅਤੇ ਵਰਤੇਗੀ। ਪਰ ਫੈਡਰਲ ਕੋਰਟ ਜਸਟਿਸ ਥੋਮਸ ਥੋਲੀ ਨੇ ਚੇਤਾਵਨੀ ਨੂੰ ਸਵੀਕਾਰ ਨਹੀਂ ਕੀਤਾ ਅਤੇ ਕਿਹਾ ਕਿ ਇਹ ਚੇਤਾਵਨੀ ਓਨੀ ਸਪਸ਼ਟ ਨਹੀਂ ਹੈ ਜਿੰਨੀ ਗੂਗਲ ਦਾ ਦਾਅਵਾ ਹੈ। ਉਹਨਾਂ ਨੇ ਪਾਇਆ ਕਿ ਕੰਪਨੀ ਲੋਕਾਂ ਨੂੰ ਉਹਨਾਂ ਦੀਆਂ ਸੇਵਾਵਾਂ, ਸੁਵਿਧਾਵਾਂ ਅਤੇ ਅਨੁਕੂਲਤਾ ਬਾਰੇ ਗੁੰਮਰਾਹ ਕਰਨ ਲਈ ਜ਼ਿੰਮੇਵਾਰ ਹੈ। ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਦੇ ਚੇਅਰ ਰੌਡ ਸਿਮਸ ਦਾ ਕਹਿਣਾ ਹੈ ਕਿ ਇਹ ਵਿਸ਼ਵ ਵਿੱਚ ਆਪਣੀ ਕਿਸਮ ਦਾ ਇੱਕ ਪਹਿਲਾ ਫੈਸਲਾ ਹੈ।
Today's result sends a very clear message to the digital platforms that they have to be upfront with consumers about what is actually happening with their data, how it's being used, and how consumers can in fact protect their data. These are fundamental issues for Australians going forward in this future digital economy.
ਇੱਕ ਆਸਟ੍ਰੇਲੀਆਈ ਪ੍ਰੋਫੈਸਰ ਤੇ ਸ਼੍ਰੀਲੰਕਨ ਸਰਕਾਰ ਨੇ ਇਲਜ਼ਾਮ ਲਗਾਇਆ ਹੈ ਕਿ ਸਾਲ 2019 ਵਿੱਚ ਹੋਏ ਘਾਤਕ ਈਸਟਰ ਸੰਡੇ ਅੱਤਵਾਦੀ ਬੰਬ ਧਮਾਕਿਆਂ ਵਿੱਚ ਉਹ ਸ਼ਾਮਲ ਸੀ। ਕੋਲੰਬੋ ਵਿੱਚ 250 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਵਾਲੇ ਆਤਮਘਾਤੀ ਧਮਾਕਿਆਂ ਬਾਰੇ ਸਰਕਾਰ ਦੀ ਅੰਤਿਮ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰੋਫੈਸਰ ਲਕਮਨ ਥਲੀਬ ਅਤੇ ਇੱਕ ਨੇੜਲੇ ਰਿਸ਼ਤੇਦਾਰ ਨੇ ਅੱਤਵਾਦੀ ਸਮੂਹਾਂ ਦੇ ਮੈਂਬਰਾਂ ਨੂੰ ਹਥਿਆਰਾਂ ਦੀ ਸਿਖਲਾਈ ਲਈ ਸੀਰੀਆ ਜਾਣ ਦੀ ਸਹੂਲਤ ਦਿੱਤੀ ਸੀ। ਪਰ 58 ਸਾਲਾ ਪ੍ਰੋਫੈਸਰ ਨੇ ਇਹਨਾਂ ਇਲਜ਼ਾਮਾਂ ਤੋਂ ਜ਼ੋਰ ਦੇ ਕੇ ਇਨਕਾਰ ਕੀਤਾ ਹੈ ਅਤੇ ਉਸ ਨੂੰ ਬਦਨਾਮ ਕਰਨ ਲਈ ਸ਼੍ਰੀਲੰਕਨ ਸਰਕਾਰ ਖਿਲਾਫ਼ ਮੁਕੱਦਮਾ ਕਰਨ ਦੀ ਧਮਕੀ ਵੀ ਦਿੱਤੀ ਹੈ। ਪ੍ਰੋਫੈਸਰ ਥਾਲਿਬ ਦਾ ਕਹਿਣਾ ਹੈ ਕਿ ਉਹ ਅਤੇ ਉਹਨਾਂ ਦਾ ਪਰਿਵਾਰ ਨਿਰਦੋਸ਼ ਹਨ। ਆਸਟ੍ਰੇਲੀਆ ਦੇ ਵਾਤਾਵਰਣ ਮੰਤਰੀਆਂ ਨੇ ਉਦਯੋਗ ਨੂੰ ਰਾਸ਼ਟਰੀ ਇਕਸਾਰਤਾ ਪ੍ਰਦਾਨ ਕਰਨ ਲਈ 2025 ਤੱਕ ਕਈ ਪ੍ਰਕਾਰ ਦੇ ਸਿੰਗਲ ਯੂਜ਼ ਪਲਾਸਟਿਕਸ ਬੰਦ ਕਰਨ ਲਈ ਸਹਿਮਤੀ ਦਿੱਤੀ ਹੈ। ਇਹਨਾਂ ਵਿੱਚ ਲਾਈਟਵੇਟ ਪਲਾਸਟਿਕ ਬੈਗਸ, ਸਟਰੋਜ਼, ਭਾਂਡੇ ਅਤੇ ਸਟਰਰਜ਼ ਆਦਿ ਸ਼ਾਮਲ ਹਨ ਜਿਨ੍ਹਾਂ ਨੂੰ ਮੰਤਰੀ ਅਗਲੇ 4 ਸਾਲਾਂ ਵਿੱਚ ਖਤਮ ਕਰਨਾ ਚਾਹੁੰਦੇ ਹਨ। ਦੱਖਣੀ ਆਸਟ੍ਰੇਲੀਆ ਨੇ ਮਾਰਚ ਵਿੱਚ ਸਿੰਗਲ ਯੂਜ਼ ਪਲਾਸਟਿਕਸ ਦੀ ਵਰਤੋਂ 'ਤੇ ਪਾਬੰਦੀ ਲਗਾਈ ਸੀ, ਜਦੋਂ ਕਿ ਵਿਕਟੋਰੀਆ, ਵੈਸਟਰਨ ਆਸਟ੍ਰੇਲੀਆ, ACT ਅਤੇ ਕੁਈਨਜ਼ਲੈਂਡ 2023 ਤੱਕ ਕੁਝ ਚੀਜ਼ਾਂ 'ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਫੈਡਰਲ ਵਾਤਾਵਰਣ ਮੰਤਰੀ ਸੂਜ਼ਨ ਲੀ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ ਪਾਬੰਦੀ ਲਗਾਉਣ ਲਈ 8 ਸਿੰਗਲ ਯੂਜ਼ ਪਲਾਸਟਿਕ ਦੀਆਂ ਚੀਜ਼ਾਂ ਦੀ ਸੂਚੀ 'ਤੇ ਸਹਿਮਤੀ ਹੋਣਾ ਇੱਕ ਵੱਡਾ ਕਦਮ ਹੈ।
Was bringing consistency to what the states are doing, and they all agreed to that. But our plastics plan is also about manufacturers looking at how to use problematic single-use plastics in a remanufacturing process. Because we can't get rid of plastic, and in fact it has its uses, but we know that there are some types of plastic that's really hard to recycle.
ਤਸਮਾਨੀਆ ਅਤੇ ਨਾਰਦਰਨ ਟੈਰੀਟਰੀ ਮੀਟਿੰਗ ਦੇ ਨਤੀਜੇ ਵਜੋਂ 2025 ਤੱਕ ਸਿੰਗਲ ਯੂਜ਼ ਪਲਾਸਟਿਕਸ ਖਤਮ ਕਰਨ ਲਈ ਵਚਨਬੱਧ ਹਨ। ਮੈਲਬਨ ਦੀ ਇੱਕ ਯੂਨੀਵਰਸਿਟੀ ਨੇ ਹਜ਼ਾਰਾਂ ਸਟਾਫ ਅਤੇ ਵਿਦਿਆਰਥੀਆਂ ਦੇ ਅਣਜਾਣੇ ਵਿੱਚ ਇੱਕ ਡਾਟਾ ਉਲੰਘਣਾ ਕਾਰਨ ਉਹਨਾਂ ਦੇ ਨਿੱਜੀ ਵੇਰਵੇ ਆਨਲਾਈਨ ਸਾਂਝੇ ਹੋਣ ਬਾਰੇ ਮਾਫ਼ੀ ਮੰਗੀ ਹੈ। ਸਵਿਨਬਨ ਯੂਨੀਵਰਸਿਟੀ ਦਾ ਕਹਿਣਾ ਹੈ ਕਿ 5200 ਸਟਾਫ, 100 ਵਿਦਿਆਰਥੀ ਅਤੇ ਸੰਸਥਾ ਤੋਂ ਬਾਹਰਲੇ 200 ਹੋਰ ਲੋਕਾਂ ਦੀ ਨਿੱਜੀ ਜਾਣਕਾਰੀ ਆਨਲਾਈਨ ਪਬਲਿਸ਼ ਹੋ ਗਈ ਸੀ। ਯੂਨੀਵਰਸਿਟੀ ਨੇ ਦੱਸਿਆ ਕਿ ਡਾਟਾ ਉਲੰਘਣਾ ਉਹਨਾਂ ਦੇ ਇੱਕ ਰਜਿਸਟ੍ਰੇਸ਼ਨ ਵੈੱਬ ਪੇਜ ਨਾਲ ਜੁੜੀ ਹੋਈ ਹੈ ਜੋ ਕਿ ਸਾਲ 2013 ਤੋਂ ਬਾਅਦ ਕਈ ਸਮਾਗਮਾਂ ਲਈ ਵਰਤੀ ਜਾਂਦੀ ਸੀ ਪਰ ਹੁਣ ਉਹ ਸਰਗਰਮ ਨਹੀਂ ਹੈ। ਉਹ ਪ੍ਰਭਾਵਿਤ ਲੋਕਾਂ ਨਾਲ ਸੰਪਰਕ ਕਰ ਰਹੀ ਹੈ ਤਾਂ ਜੋ ਉਹਨਾਂ ਨੂੰ ਸਹਾਇਤਾ ਦੀ ਪੇਸ਼ਕਸ਼ ਕੀਤੀ ਜਾ ਸਕੇ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਹੌਥਨ ਫੋਰਵਰਡ ਜੋਨਾਥਨ ਪੈਟਨ ਨੇ AFL ਤੋਂ ਤੁਰੰਤ ਰਿਟਾਇਰ ਹੋਣ ਦਾ ਐਲਾਨ ਕੀਤਾ ਹੈ। 27 ਸਾਲਾ ਖਿਡਾਰੀ ਜਨਵਰੀ ਵਿੱਚ ਹੌਕ ਦੁਆਰਾ ਅਸਥਾਈ ਤੌਰ 'ਤੇ ਕੱਢਿਆ ਗਿਆ ਸੀ ਜਦੋਂ ਕਲੱਬ 4 ਔਰਤਾਂ ਦੁਆਰਾ ਲਗਾਏ ਇਲਜ਼ਾਮਾਂ ਦੀ ਪੜਚੋਲ ਕਰ ਰਿਹਾ ਸੀ ਕਿ ਉਸ ਨੇ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਕੁਝ ਤਸਵੀਰਾਂ ਅਤੇ ਵੀਡੀਓਜ਼ ਭੇਜੀਆਂ ਸਨ। ਇਸ ਤੋਂ ਕੁਝ ਚਿਰ ਬਾਅਦ ਹੀ ਪੈਟਨ ਮਾਨਸਿਕ ਸਿਹਤ ਮੁੱਦਿਆਂ ਦੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ। ਉਸਨੇ ਕਿਹਾ ਕਿ ਉਹਨਾਂ ਔਰਤਾਂ ਪ੍ਰਤੀ ਉਸ ਦਾ ਅਨੁਚਿਤ ਵਿਵਹਾਰ ਅਸਵੀਕਾਰਯੋਗ ਸੀ ਅਤੇ ਉਹ ਉਹਨਾਂ ਨੂੰ ਦਿੱਤੀ ਪਰੇਸ਼ਾਨੀ ਲਈ ਮਾਫ਼ੀ ਮੰਗਦਾ ਹੈ। ਫੈਡਰਲ ਸਰਕਾਰ ਵਿਚਾਰ ਕਰ ਰਹੀ ਹੈ ਕਿ ਕੀ ਜੁਲਾਈ 10 ਵਿੱਚ ਟੋਕੀਓ ਓਲੰਪਿਕਸ ਖੇਡਾਂ ਤੋਂ ਪਹਿਲਾਂ ਆਸਟ੍ਰੇਲੀਆਈ ਐਥਲੀਟਾਂ ਅਤੇ ਉਹਨਾਂ ਦੇ ਸਹਿਯੋਗੀ ਸਟਾਫ ਨੂੰ ਕੋਵਿਡ 19 ਵੈਕਸੀਨ ਲਈ ਤਰਜੀਹ ਦਿੱਤੀ ਜਾਵੇ ਜਾਂ ਨਹੀਂ। ਸੰਘੀ ਵਿਰੋਧੀ ਧਿਰ ਨੇ ਪ੍ਰਸਤਾਵ ਦੀ ਆਲੋਚਨਾ ਕੀਤੀ ਹੈ ਅਤੇ ਦਲੀਲ ਦਿੰਦਿਆਂ ਕਿਹਾ ਹੈ ਕਿ ਕਮਜ਼ੋਰ ਆਸਟ੍ਰੇਲੀਆਈ ਲੋਕਾਂ ਤੋਂ ਪਹਿਲਾਂ ਐਥਲੀਟਾਂ ਨੂੰ ਵੈਕਸੀਨ ਨਹੀਂ ਦਿੱਤੀ ਜਾਣੀ ਚਾਹੀਦੀ। ਪਰ ਉਪ ਪ੍ਰਧਾਨ ਮੰਤਰੀ ਮਾਈਕਲ ਮੈਕਕੌਰਮਿਕ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਨ ਲਈ ਜੋਖਮ ਵਿੱਚ ਨਹੀਂ ਪਾਇਆ ਜਾਣਾ ਚਾਹੀਦਾ।
Whatever the case might be, as far as athletes perhaps being put further up in the queue than some Australians, you'll always be able to find an Australian who feels as though they should have received that jab first and foremost. And so we'll work through the best possible medical advice as the vaccination program rolls out.
ਤਿਆਉ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 77 ਸੈਂਟ ਦੇ ਬਰਾਬਰ, ਭਾਰਤ ਦੇ 57.62 ਰੁਪਏ ਦੇ ਬਰਾਬਰ ਅਤੇ ਪਾਕਿਸਤਾਨ ਦੇ 118.46 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 28 ਡਿਗਰੀ। ਐਡਲੇਡ ਅਤੇ ਮੈਲਬਰਨ ਕੁਝ ਬੱਦਲਵਾਈ ਰਹੇਗੀ, ਤਾਪਮਾਨ ਕ੍ਰਮਵਾਰ 21 ਅਤੇ 18 ਡਿਗਰੀ। ਹੋਬਾਰਟ ਵੀ ਬੱਦਲਵਾਈ ਰਹੇਗੀ, ਤਾਪਮਾਨ 19 ਡਿਗਰੀ। ਕੈਨਬਰਾ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 20 ਡਿਗਰੀ। ਸਿਡਨੀ ਅਤੇ ਬ੍ਰਿਸਬੇਨ 1-2 ਮੀਂਹ ਦੀ ਸੰਭਾਵਨਾ, ਤਾਪਮਾਨ ਕ੍ਰਮਵਾਰ 22 ਅਤੇ 25 ਡਿਗਰੀ। ਕੇਨਸ ਮੀਂਹ ਪੈ ਸਕਦਾ, ਤਾਪਮਾਨ 31 ਡਿਗਰੀ। ਅਤੇ ਡਾਰਵਿਨ ਕੁਝ ਬੱਦਲਵਾਈ ਰਹੇਗੀ, ਤਾਪਮਾਨ 34 ਡਿਗਰੀ। ਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, Spotify या जिथों भी तुसी अपने पॉडकास्ट सुनते हो।